ਦੀਪਕ ਜੀ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਇਸ ਸਾਲ ਵੈਸੇ ਪਹਿਲਾਂ ਵੀ, ਪਰ ਇਸ ਸਾਲ ਖਾਸ ਤੌਰ 'ਤੇ BBMB ਦੀ ਕਾਰਵਾਈ, BBMB ਦੇ ਨਾਲ ਜੁੜੀ ਸਿਆਸਤ ਨੂੰ ਲੈ ਕੇ ਬੜੀਆਂ ਖਬਰਾਂ ਤੁਸੀਂ ਸਾਂਝੀਆਂ ਕੀਤੀਆਂ ਨੇ। ਹੁਣ ਪੰਜਾਬ ਦੇ ਵਿੱਚ ਜਦੋਂ ਹੜ੍ਹਾਂ ਦੀ ਸਥਿਤੀ ਇੰਨੀ ਗੰਭੀਰ ਬਣੀ, ਇੰਨੀ ਹੜ੍ਹਾਂ ਦੀ ਮਾਰ ਪਈ ਆ, BBMB ਦੀ ਕਾਰਗੁਜ਼ਾਰੀ ਉੱਪਰ ਉਦੋਂ ਵੀ ਸਵਾਲ ਬੜੇ ਚੁੱਕੇ ਗਏ। BBMB ਦਾ ਹੁਣ ਇਹ ਕਹਿਣਾ ਕਿ ਪੰਜਾਬ 'ਚ ਹੜ੍ਹ ਇਸ ਕਰਕੇ ਆਏ ਕਿਉਂਕਿ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਜਿਹੜੀ ਕੋਰੀ ਨਾ ਕਰ ਦਿੱਤੀ ਗਈ ਸੀ, ਉਹ ਪੰਜਾਬ ਦੇ ਵਿੱਚ ਆਏ ਹੜ੍ਹਾਂ ਦਾ ਕਾਰਨ ਬਣਿਆ। ਕੀ ਵੇਰਵਾ ਜੀ?
BBMB ਬਹੁਤ ਸਿਆਣੀ ਹੈ ਜੀ, ਬਾਹਲੀ ਜ਼ਿਆਦਾ ਹੀ ਸਿਆਣੀ ਹੈ। ਤੇ BBMB ਕੇਂਦਰ ਸਰਕਾਰ ਦਾ ਬੀਬਾ ਬੱਚਾ ਹੈ, ਪਰ ਉਹੀ ਜੋ ਬੋਲੀ ਬੋਲਣੀ ਹੈ ਜਿਹੀ ਜੀ ਉਸ ਨੂੰ ਦਿਸ਼ਾ ਨਿਰਦੇਸ਼ ਮਿਲਦੇ ਹੋਣਗੇ। ਵਿਜੇ ਜੀ, ਧਿਆਨ 'ਚ ਹੋਣਾ ਤੁਹਾਡੇ ਵੀ, ਆਪਣੇ ਸਰੋਤਿਆਂ ਦੇ ਵੀ, ਕਿ ਜਦੋਂ ਹਰਿਆਣਾ ਨੇ ਆਪਣੇ ਤੈਅ ਸਮੇਂ ਦੇ ਵਿੱਚ ਹਰ ਜਿਹੜਾ ਸਰਕਲ ਹੈ ਵਰੇ ਦਾ, ਉਹਦੇ ਅਨੁਸਾਰ ਆਪਣਾ ਤੈਅ ਪੈਮਾਨੇ ਵਾਲਾ ਪਾਣੀ ਵਰਤ ਲਿਆ, ਉਸ ਤੋਂ ਬਾਅਦ ਉਹਨੇ ਵਾਧੂ ਪਾਣੀ ਦੀ ਮੰਗ ਕੀਤੀ, ਤੇ ਤਦ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਵੀ ਕਿ ਪੀਣ ਲਈ ਪਾਣੀ ਦੀ ਅਸੀਂ ਕਿੱਲਤ ਨਹੀਂ ਆਉਣ ਦਿਆਂਗੇ, ਚਾਹੇ ਤੁਸੀਂ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕੇ ਹੋ, ਅਸੀਂ 4000 ਕਿਊਸਕ ਪਾਣੀ ਤੁਹਾਨੂੰ ਵਾਧੂ ਦਿੰਦੇ ਰਵਾਂਗੇ। ਪਰ ਹਰਿਆਣੇ ਵੱਲੋਂ, BBMB ਵੱਲੋਂ, ਕੇਂਦਰ ਵੱਲੋਂ, ਹੈ ਨਾ, ਇਹ ਲਗਾਤਾਰ ਪੰਜਾਬ ਦੇ ਉੱਤੇ ਦਬਾਅ ਸੀ ਕਿ ਨਹੀਂ ਜੀ, 4000 ਨਹੀਂ, 8500 ਕਿਊਸਕ ਪਾਣੀ ਦਿਓ ਸਾਨੂੰ
ਜੀ।
ਤੇ ਉਸ ਦੇ ਉੱਤੇ ਰੇੜਕਾ ਬਣਿਆ, ਉਹ ਰੇੜਕਾ ਸਿਰਫ 14-15 ਦਿਨਾਂ ਦਾ ਸੀ। ਖਾਸ ਗੱਲ ਇਹ ਵੀ ਹੈ ਕਿ 14-15 ਦਿਨਾਂ ਬਾਅਦ ਉਹ ਫਿਰ ਬਰਾ ਸ਼ੁਰੂ ਹੋ ਜਾਣਾ ਸੀ, ਤੇ ਫਿਰ ਉਸੇ ਤਰ੍ਹਾਂ ਜਿਹੜਾ ਤੈਅ ਪਾਣੀ ਆ ਉਹ ਤੋਂ ਵੱਧ ਲਓ ਘੱਟ ਲਓ, ਤੁਹਾਡੇ ਸਾਲ ਵਾਲਾ ਫਿਰ ਕੋਟਾ ਫਿਕਸ ਆ, ਉਹਦੇ ਤਾਂ ਹੀ ਜਾਣਾ ਸੀ
ਜੀ।
14-15 ਦਿਨਾਂ ਦੇ ਵਿੱਚ ਉਹ 8500 ਮੰਗ ਰਹੇ ਸੀ, ਤੇ ਇੱਧਰ ਉਹਦੇ ਬਾਵਜੂਦ ਵੀ 4000 ਜਾ ਰਿਹਾ ਸੀ। ਹੁਣ ਉਹ ਮਾਮਲਾ ਅਦਾਲਤ ਗਿਆ ਸੀ
ਜੀ,
ਤੇ ਅਦਾਲਤ ਦੇ ਵਿੱਚ ਉਹ ਪ੍ਰਕਿਰਿਆ ਚੱਲਦੀ ਰਹੀ, ਤੇ ਉਹਦੇ ਦਰਮਿਆਨ ਦਿਨ ਲੰਘ ਗਏ, ਤੇ ਮੁੜ ਕੇ ਪਾਣੀ ਜਾਣਾ ਸ਼ੁਰੂ ਹੋ ਗਿਆ। ਪਰ ਉਹ ਮਾਮਲਾ ਤਾਂ ਵਿਚਾਰਧੀਨ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਤੇ ਹੁਣ ਜਦੋਂ ਉਸ ਪਹਿਲੂ ਦੇ ਉੱਤੇ ਦੁਬਾਰਾ ਪੁੱਛ ਕੇ ਛੋਈ ਕੇ ਚਲੋ ਜੀ ਕੀ ਬਣਿਆ ਉਹਦਾ, ਤੇ ਹੁਣ BBMB ਆਪਣੇ ਵੱਲੋਂ ਜਵਾਬ ਦਾਖਲ ਕਰ ਰਹੀ ਹੈ, ਜਾਂ BBMB ਉੱਥੇ ਬਿਆਨ ਦਰਜ ਕਰਾ ਰਹੀ ਆ ਕਿ ਜੀ ਇਹ ਮਸਲਾ ਹੀ ਹੜ੍ਹਾਂ ਵਾਲਾ ਤਾਂ ਪੈਦਾ ਹੋਇਆ ਕਿ ਹਰਿਆਣੇ ਨੂੰ ਉਸ ਸਮੇਂ ਪਾਣੀ ਨਹੀਂ ਦਿੱਤਾ, ਜੇ ਉਸ ਸਮੇਂ ਹਰਿਆਣੇ ਨੂੰ ਵਾਧੂ ਪਾਣੀ ਦੇ ਦਿੱਤਾ ਹੁੰਦਾ ਤਾਂ ਜੀ ਕਹਿੰਦੇ ਹੜ੍ਹ ਨਹੀਂ ਆਉਣੀ ਸੀ। ਇਹ BBMB ਦਾ ਅਧਿਕਾਰਤ ਪੰਜਾਬ ਹਰਿਆਣਾ ਹਾਈਕੋਰਟ 'ਚ ਬਿਆਨ ਹੈ। ਇਸ ਤੋਂ ਪਹਿਲਾਂ ਵੀ ਉਹ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਨੂੰ ਘੇਰ ਚੁੱਕੀ ਹੈ। ਪਰ ਸਵਾਲ ਇਹ ਹੈ ਕਿ BBMB ਕੀ ਪੰਜਾਬ ਦੇ ਵਾਸੀਆਂ ਨੂੰ, ਪੰਜਾਬ ਨੂੰ ਇੰਨਾ ਇਸ ਤਰੀਕੇ ਨਾਲ ਸਮਝ ਰਹੀ ਹੈ ਕਿ ਸਾਰੇ ਇੱਥੇ ਮੂਰਖ ਇਕੱਠੇ ਹੋਏ, ਇਹਨਾਂ ਨੂੰ ਪਤਾ ਹੀ ਨਹੀਂ ਕੁਛ
ਜੀ।
ਵਿਜੇ ਜੀ, ਇੱਕ ਤਾਂ BBMB ਹੁਣ ਪੂਰੀ ਤਰ੍ਹਾਂ ਕੇਂਦਰੀ ਕੰਟਰੋਲ 'ਚ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਨਾ ਇੱਥੇ ਸਾਡਾ ਨੁਮਾਇੰਦਾ ਹੈ, ਨਾ ਸਾਡਾ ਮੈਂਬਰ ਹੈ, ਤੇ ਹੁਣ ਤੁਸੀਂ ਸੁਰੱਖਿਆ ਵਾਲਾ ਕੰਟਰੋਲ ਵੀ ਲੈ ਲਿਆ। ਪਰ BBMB ਦਾ ਮਤਲਬ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਤੇ ਜੇ ਤੁਸੀਂ ਭਾਖੜੇ ਵਾਲੇ ਤੇ ਮੈਨੇਜ ਕਰ ਰਹੇ ਹੋ ਸਿਰਫ, ਤਾਂ ਫਿਰ ਜਿਹੜਾ ਬਾਕੀ ਹੈ ਜੀ ਉਹਦਾ ਕੀ ਕਰਨਾ? ਸੋ ਸਵਾਲ ਤਾਂ ਇੱਥੇ ਖੜਾ ਨਾ ਕਿ ਤੁਸੀਂ, ਮਤਲਬ ਕਿ ਜੇ ਆਪਾਂ ਡੈਮ ਦੀ ਗੱਲ ਕਰੀਏ ਤਾਂ ਭਾਖੜਾ ਡੈਮ ਜੇ ਤੁਹਾਡੇ ਕੰਟਰੋਲ 'ਚ ਹੈ, ਹੈ ਨਾ, ਤਾਂ ਫਿਰ ਇਹਦਾ ਮਤਲਬ ਜਿਹੜਾ ਬਾਕੀ ਥਾਵਾਂ ਤੇ ਖੜਾ ਹੈ ਜੀ ਉਹਨੂੰ ਕਿਹੜੇ ਕੋਠੇ 'ਚ ਪਾਓਗੇ? ਇੱਥੋਂ ਤੁਸੀਂ ਕਹਿੰਦੇ ਪਾਣੀ ਨਹੀਂ ਛੱਡਿਆ, ਮਤਲਬ ਉਹ 15 ਦਿਨਾਂ ਦਾ ਪਾਣੀ ਨਾ ਛੱਡਣਾ ਹੀ ਕਾਰਨ ਬਣ ਗਿਆ ਹੜ੍ਹ ਦਾ, BBMB ਇਹ ਸਾਬਤ ਕਰਨਾ ਚਾਹੁੰਦੀ ਆ
ਜੀ।
ਤੇ ਇਹ ਤੋਂ ਬਿਨਾਂ ਜਿਹੜਾ ਰਾਵੀ ਵਾਲੇ ਪਾਸਿਓਂ ਆਇਆ, ਹੋਰ ਥਾਵਾਂ ਤੋਂ ਆਇਆ, ਉਹ ਸਾਰੇ ਪਾਣੀ ਦਾ ਕੀ ਕਰਨਾ ਜੀ? ਉਹ ਤਾਂ ਦੱਸ ਦਿਓ ਸਾਨੂੰ, ਫਿਰ ਉਹ ਵੀ ਇਹ ਕਾਰਨ ਹੈ। ਦੂਸਰੇ ਪਾਸੇ ਇਹਦੇ ਨਾਲ ਹੀ ਅਹਿਮ ਪਹਿਲੂ ਇਹ ਖੜਾ ਕਿ ਹਰਿਆਣੇ 'ਚ ਵੀ ਹੜ੍ਹ ਆ ਗਏ
ਜੀ
ਕਈ ਥਾਵਾਂ ਦੇ ਉੱਤੇ, ਜੰਮੂ ਕਸ਼ਮੀਰ 'ਚ ਵੀ ਹੜ੍ਹ ਆ ਗਏ, ਹੈ ਨਾ ਜੀ, ਆ ਉੱਪਰ ਹਿਮਾਚਲ ਵਾਲੇ ਪਾਸੇ ਵੀ ਆ ਗਏ, ਫਿਰ ਉਹਦੇ ਲਈ ਵੀ ਇਹੀ ਕਾਰਨ ਹੈ ਜੀ। ਮਤਲਬ ਨੁਕਤਾ ਸੁਝਾਉਣ ਲੱਗਿਆਂ ਵੀ ਠੀਕ ਹੈ, ਪੰਜਾਬ ਸਰਕਾਰ ਦੇ ਨੁਮਾਇੰਦੇ ਹੈ ਹੁਣ ਕਹਿ ਰਹੇ ਨੇ ਜੀ ਕਿ ਤਾਂ ਕੇਂਦਰ ਦੀ ਬੋਲੀ ਹੈ, ਸਾਰਾ ਕੁਛ ਪਤਾ ਸਭ ਨੂੰ, ਸਰਕਾਰਾਂ ਨੇ ਵੀ ਆਪਣਾ ਰੋਲ ਨਹੀਂ ਸਹੀ ਨਿਭਾਇਆ, ਪਰ BBMB ਆਪਣਾ ਗਲਾਵਾਂ ਬਚਾਉਣ ਲਈ, ਆਪਣੀਆਂ ਨਲਾਇਕੀਆਂ ਬਚਾਉਣ ਲਈ, ਆਪਣੀਆਂ ਗਲਤੀਆਂ ਬਚਾਉਣ ਲਈ, ਡੈਮਾਂ ਦੇ ਵਿੱਚ ਜਿਵੇਂ ਪਾਣੀ ਵੱਧ ਰੱਖਿਆ ਗਿਆ ਉਹ ਕਿਵੇਂ ਇਕੱਠਾ ਹੁੰਦਾ ਰਿਹਾ, ਆਪਾਂ ਉਹਦੇ ਉੱਤੇ ਪੂਰੀ ਵਿਸਤਾਰਤ ਗੱਲ ਕਰ ਚੁੱਕੇ, ਮੈਨੂੰ ਦੁਹਰਾਉਣ ਦੀ ਲੋੜ ਨਹੀਂ ਹੈ
ਜੀ।
ਪਰ ਆਪਣੀ ਨਲਾਇਕੀ ਨੂੰ, ਮਤਲਬ ਕਮਾਲ ਦੀ ਗੱਲ ਇਹ ਹੈ ਕਿ ਪੀੜਤ ਧਿਰ ਵੀ ਅਸੀਂ ਹਾਂ ਤੇ ਗੁਨਾਹਗਾਰ ਵੀ ਅਸੀਂ ਹਾਂ। BBMB ਇਹ ਸਾਬਤ ਕਰਨਾ ਚਾਹੁੰਦਾ ਕਿ ਹੜ੍ਹ ਵੀ ਸਾਨੂੰ ਡਬੋ ਰਹੇ ਨੇ, ਨੁਕਸਾਨ ਸਾਡਾ ਕਰ ਰਹੇ ਨੇ, ਹੈ, ਤੇ ਉਹਦੇ ਲਈ ਜ਼ਿੰਮੇਵਾਰ ਵੀ ਅਸੀਂ ਹਾਂ। ਇਹ ਤਾਂ ਸਾਡੀ ਸਰਕਾਰ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਉਹ 'ਚ ਜਾਣ ਨਹੀਂ ਤਾਂ ਤੁਹਾਨੂੰ ਘੇਰ ਲਿਆ ਹੁੰਦਾ ਹੁਣ ਅਗਲਿਆਂ ਨੇ, ਜਾਂ ਤਾਂ ਉਹ ਡਰਾਮੇ ਕੀਤੇ ਕਿ ਚੰਡੀਗੜ੍ਹ ਤੋਂ ਚੱਲ ਨੰਗਲ ਜੀ, ਨੰਗਲ ਤੋਂ ਚੱਲ ਚੰਡੀਗੜ੍ਹ ਜੀ, ਟੈਂਟ ਲਾ ਲਿਆ ਜੀ, ਰੋਸ ਪ੍ਰਗਟਾ ਲਿਆ 15 ਦਿਨਾਂ ਦਾ। ਹੁਣ ਜਦੋਂ ਕਾਨੂੰਨੀ ਕਾਰਵਾਈ ਲੜਨ ਦੀ ਵਾਰੀ ਆਈ, ਜਦੋਂ ਹੁਣ ਉਸ ਤਰ੍ਹਾਂ ਤਰੀਕਾਕਾਰ ਨਾਲ ਕਾਰਵਾਈ ਕਰਨ ਦੀ ਵਾਰੀ ਆਈ, ਤਦ ਪੰਜਾਬ ਸਰਕਾਰ ਦਮ ਨਹੀਂ ਰੱਖਦੀ। ਪਤਾ ਨਹੀਂ ਹੁਣ ਦਿੱਲੀ ਤੋਂ ਡਰਦੀ ਹੈ ਜਾਂ ਦਿੱਲੀ ਨਾਲ ਤਾਲਮੇਲ ਹੈ ਜੀ, ਇਹ ਤਾਂ ਉਹੀ ਜਾਣਨ। ਪਰ ਬੀਬੀਐਮਬੀ ਨੇ ਇਹ ਸਾਰੀ ਸਥਿਤੀ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ 'ਚ।
ਜੀ ਅੱਛਾ ਦੀਪਕ ਜੀ, ਇਹ ਦੱਸਿਓ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਖਾਸ ਤੌਰ 'ਤੇ ਪੰਜਾਬੀ ਭਾਰਤੀ ਭਾਈਚਾਰੇ ਦੇ ਵਿੱਚ ਇਹ ਖਬਰ ਕਾਫੀ ਜ਼ਿਆਦਾ ਦਿਲਚਸਪੀ ਦੇ ਨਾਲ ਅਤੇ ਬੜੀ ਉਤਸੁਕਤਾ ਦੇ ਨਾਲ ਦੇਖੀ ਗਈ ਕਿ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਜਿਸ ਹਿਸਾਬ ਦੇ ਨਾਲ ਹੁਣ ਇਮੀਗ੍ਰੇਸ਼ਨ ਦੇ ਨਿਯਮਾਂ ਨੂੰ ਲਾਗੂ ਕਰਨ ਵੱਲ ਜੋ ਕਦਮ ਚੁੱਕੇ ਜਾ ਰਹੇ ਨੇ, ਉਹਦੇ ਵਿੱਚ ਇੱਕ ਮਿਸਾਲ ਇਹ ਆਈ ਹੈ 73 ਸਾਲਾ ਪੰਜਾਬੀ ਬਜ਼ੁਰਗ ਔਰਤ ਹਰਜੀਤ ਕੌਰ ਜੀ, ਜਿਨ੍ਹਾਂ ਨੂੰ ਹੱਥਕੜੀਆਂ ਲਾ ਕੇ ਭਾਰਤ ਡਿਪੋਰਟ ਕਰ ਦਿੱਤਾ ਗਿਆ। ਉਹਨਾਂ ਦੇ ਵਕੀਲ ਨੇ ਦੱਸਿਆ ਕਿ ਪਰਿਵਾਰ ਨੂੰ ਮਿਲਣ ਦਾ ਵੀ ਮੌਕਾ ਨਹੀਂ ਦਿੱਤਾ ਗਿਆ ਡਿਪੋਰਟ ਕੀਤੇ ਜਾਣ ਤੋਂ ਪਹਿਲਾਂ। ਇਸ ਕਦਮ ਨੂੰ ਲੈ ਕੇ ਭਾਰਤ ਦੇ ਵਿੱਚ ਕਿਹੋ ਜਿਹਾ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ, ਅਤੇ ਇਹ ਜਿਹੜੇ ਇਹਦੇ ਵੇਰਵੇ ਨੇ ਸਾਰੀ ਇਸ ਗੱਲ ਦੇ ਉਹ ਕਰਦੇ ਹਾਂ ਜੀ ਡਿਸਕਸ।
ਸਵਾਲ ਡਿਪੋਰਟ ਕਰਨ ਦਾ ਨਹੀਂ ਆ। ਜਦੋਂ ਪਹਿਲਾਂ ਵੀ ਜਹਾਜ਼ ਭਰ ਭਾਰਤ ਨੂੰ ਭੇਜੇ ਸੀ, ਆਪਾਂ ਉਸ ਸਮੇਂ ਵੀ ਇੱਥੋਂ ਹੀ ਮੈਂ ਨੁਕਤਾ ਸੁਣਦਾ ਸੀ, ਮੇਰਾ ਨੁਕਤਾ ਅੱਜ ਵੀ ਉੱਥੇ ਹੀ ਖੜਾ। ਜੇ ਕੋਈ, ਮੈਂ ਕਹਿੰਦਾ ਚਾਹੇ 30 ਸਾਲ ਤੋਂ, ਚਾਹੇ 20 ਸਾਲ ਤੋਂ, ਚਾਹੇ 50 ਸਾਲ ਤੋਂ ਕਿਤੇ ਰਹਿ ਰਿਹਾ
ਜੀ,
ਜੇਕਰ ਉਹ ਦਸਤਾਵੇਜ਼ੀ ਤੌਰ 'ਤੇ ਦਰੁਸਤ ਨਹੀਂ ਹੈ, ਤਾਂ ਉਹ ਮੁਲਕ ਠੀਕ ਹੈ, ਅਧਿਕਾਰ ਰੱਖਦਾ ਉਸ ਨੂੰ ਉਸਦੇ ਜਿਹੜਾ ਉਹਦਾ ਪਿਛੋਕੜ ਮੁਲਕ ਉੱਥੇ ਭੇਜ ਦੇਵੇ। ਪਰ ਇੱਕ ਮਨੁੱਖ ਦਾ, ਇੱਕ ਮਾਨਵ ਦਾ, ਇੱਕ ਨਾਗਰਿਕ ਦਾ ਸਨਮਾਨ ਤਾਂ ਹੁੰਦਾ ਨਾ, ਅਤੇ ਉਹ ਵੀ ਜੇ ਉਮਰ ਦਰਾਜ ਹੋਵੇ, ਬਜ਼ੁਰਗ ਹੋਵੇ, ਫਿਰ ਉਹਦੇ ਨਾਲ ਅਸੀਂ ਕਿਹੋ ਜਿਹਾ ਵਿਵਹਾਰ ਕਰਨਾ, ਇਹਦਾ ਇੱਕ ਸਲੀਕਾ, ਇਹਦਾ ਇੱਕ ਤਰੀਕਾਕਾਰ ਤਾਂ ਹੈ ਨਾ
ਜੀ।
ਕੀ ਆਪਣੇ ਆਪ ਨੂੰ ਦੁਨੀਆਂ ਦਾ ਨੰਬਰ 1 ਸਮਝਣ ਵਾਲਾ ਮੁਲਕ ਇਹੀ ਦੱਸ ਕਿ ਇਹ 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 ਸਭਿਅਤਾ, ਇਹ ਸਿਆਣਪ ਹੈ। 73 ਸਾਲ ਦੀ ਇੱਕ ਔਰਤ ਹੈ, ਔਰ ਪਹਿਲਾਂ ਤਾਂ ਔਰਤ ਹੈ, ਫਿਰ ਉੱਪਰ ਦੀ 73 ਸਾਲ ਦੀ ਹੈ ਨਾ, ਅਤੇ ਬੀਬੀ ਹਰਜੀਤ ਕੌਰ ਹੋਰੀ ਪਿਛਲੇ 30 ਸਾਲਾਂ ਤੋਂ ਅਮਰੀਕਾ 'ਚ ਨੇ। 1982 ਦੇ ਨੇੜੇ ਤੇੜੇ ਦੱਸਿਆ ਜਾ ਰਿਹਾ ਕਿ ਆਪਣੇ 2 ਬੱਚਿਆਂ ਨਾਲ ਉੱਥੇ ਆਏ ਸੀ ਉਹ, ਹੈ ਨਾ, ਅਤੇ ਉਹ ਤੋਂ ਬਾਅਦ ਉਹ ਲਗਾਤਾਰ ਫਿਰ ਮਤਲਬ ਕਿ ਹੈ ਨਾ ਇਸ ਪ੍ਰਕਿਰਿਆ ਤਹਿਤ ਉੱਥੇ ਰਹਿੰਦੇ ਰਹੇ, ਅਤੇ ਫਿਰ ਉਹ ਰੈਗੂਲਰ ਇਸ ਪ੍ਰਕਿਰਿਆ ਦੇ ਵਿੱਚ ਇਸ ਤਰੀਕੇ ਨਾਲ 2013 ਦੇ ਵਿੱਚ ਉਹਨਾਂ ਦੀ ਅਰਜ਼ੀ ਰੱਦ ਹੋ ਗਈ ਮਤਲਬ, ਹੈ ਨਾ, ਅਤੇ ਉਹ ਤੋਂ ਬਾਅਦ ਵੀ ਮਤਲਬ ਕਿ ਉੱਥੇ ਕੰਟੀਨਿਊ ਕਹਿੰਦੇ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। 30 ਸਾਲ ਤੋਂ ਰੈਗੂਲਰ ਉੱਥੇ ਸੀ ਮਤਲਬ
ਜੀ,
ਉਸ ਤੋਂ ਪਹਿਲਾਂ ਬੇਟਿਆਂ ਨਾਲ ਆਉਣਾ ਅਤੇ ਐਪਲੀਕੇਸ਼ਨ ਲਾਉਣਾ, ਇਹ ਸਾਰੀ ਪ੍ਰਕਿਰਿਆ ਉਹਦਾ ਹਿੱਸਾ। ਹੁਣ ਉਹਦੇ ਵਿੱਚ ਸਵਾਲ ਇਹ ਆਇਆ, ਕਹਿੰਦੇ ਕਿ ਜਦੋਂ ਉਹਨਾਂ ਦੀ ਅਰਜ਼ੀ ਰੱਦ ਹੋਈ 2013 'ਚ, ਉਹ ਤੋਂ ਬਾਅਦ ਉਹ ਹਰ 6 ਮਹੀਨੇ ਬਾਅਦ ਜਾ ਕੇ ਰੈਗੂਲਰਲੀ ICE ਹੁੰਦਾ ਜੀ, ਇੱਥੇ ਰਿਪੋਰਟ ਕਰਨੀ ਹੁੰਦੀ ਹੈ
ਇਮੀਗ੍ਰੇਸ਼ਨ,
ਉੱਥੇ ਬਕਾਇਦਾ ਜਾ ਕੇ
ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਜਿਹੜਾ ਉਹਨਾਂ ਦਾ ਵਿਭਾਗ ਹੈ। ਹਾਂਜੀ
ਬਿਲਕੁਲ, ਹਾਂ, ਉਹਨਾਂ ਨੂੰ ਜਾ ਕੇ ਹਰ 6 ਮਹੀਨੇ ਬਾਅਦ ਉਹ ਰੈਗੂਲਰ ਰਿਪੋਰਟ ਕਰਦੇ ਸੀ। ਜਾਂ ਤਾਂ ਬੰਦਾ ਹੋਵੇ ਕਿ ਲੁਕ ਗਿਆ ਜੀ, ਉਹ ਭਾਲਿਆ ਨਹੀਂ ਲੱਭ ਰਿਹਾ ਜੀ ਤੁਹਾਨੂੰ, ਹੁਣ ਤੁਸੀਂ ਅਚਾਨਕ ਫੜ ਲਿਆ ਜੀ, ਤੁਹਾਨੂੰ ਬਰਾਮਦ ਹੋ ਗਿਆ ਜੀ ਉਹ ਕਿਤੋਂ
ਜੀ,
ਤਾਂ ਵੀ ਤੁਸੀਂ ਕਹੋ ਕਿ ਵੀ ਤੂੰ ਹੈ ਨਾ ਅੰਡਰਗਰਾਉਂਡ ਹੈ, ਜਾਂ ਉਹਦਾ ਕੋਈ ਅਪਰਾਧਕ ਰਿਕਾਰਡ ਆ ਗਿਆ ਹੋਵੇ ਤੁਹਾਡੇ ਉਹਦੇ ਵਿੱਚ, ਦੋਵਾਂ ਚੀਜ਼ਾਂ ਦਾ ਕੋਈ ਨਹੀਂ ਗਾ ਜੀ। ਕਹਿੰਦੇ ਇਸ ਇਹ ਪਰਿਵਾਰ ਨੇ, ਉਹਨਾਂ ਦੇ ਵਕੀਲ ਨੇ ਜੋ ਜਾਣਕਾਰੀ ਜਨਤਕ ਕੀਤੀ ਹੈ, ਆਪਾਂ ਉਹਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਉਹ ਕਹਿੰਦੇ ਕਿ ਨਾ ਤਾਂ ਉਹਨਾਂ ਦਾ ਕੋਈ ਅਪਰਾਧਕ ਰਿਕਾਰਡ ਸੀ, ਨਾ ਉਹਨਾਂ ਨੇ ਆਪਣੇ ਆਪ ਨੂੰ ਲੁਕਾਇਆ, ਉਹ ਹਰ 6 ਮਹੀਨੇ ਬਾਅਦ ਅਰਜ਼ੀ ਰੱਦ ਹੋਣ ਤੋਂ ਬਾਅਦ ਆਪਣੇ ਆਪ ਨੂੰ ਪੇਸ਼ ਕਰਦੇ ਰਹੇ। ਉਹ ਤੋਂ ਬਾਅਦ ਵੀ ਅਚਾਨਕ ਦਰ ਦਰ ਕਰਦੇ ਅਧਿਕਾਰੀ ਪੁਲਿਸ ਤੰਤਰ ਆਉਂਦਾ ਹੈ, ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਉਹਨਾਂ ਨੂੰ ਲਿਜਾਇਆ ਜਾਂਦਾ। ਉਹ ਕਹਿੰਦੇ ਕਿ ਕੋਸ਼ਿਸ਼ ਵੀ ਕੀਤੀ ਹੈ ਜਾਣ ਤੋਂ ਪਹਿਲਾਂ ਇੱਕ ਵਾਰ ਮਿਲਤਾ ਲਈ ਉਹਨੂੰ ਹੌਂਸਲਾ, ਉਹ ਵੀ ਸੰਭਵ ਨਹੀਂ ਹੋਣ ਦਿੱਤਾ। ਫਿਰ ਇਹ ਵੀ ਜਾਣਕਾਰੀ ਸਾਂਝੀ ਆਈ ਕਿ ਉਹਨਾਂ ਨੂੰ ਨਾ ਮਤਲਬ ਕਿ ਬੈਠਣ ਲਈ ਕੋਈ ਪ੍ਰਬੰਧ ਕੀਤਾ, ਨਾ ਸੌਣ ਲਈ, ਬਿਠਾਇਆ ਵੀ ਫਰਸ਼ 'ਤੇ ਅਤੇ ਸਵਾਇਆ ਵੀ ਫਰਸ਼ 'ਤੇ, ਅਤੇ ਇਸ ਤਰੀਕਾਕਾਰ ਉਹਨਾਂ ਨਾਲ ਇਹੋ ਜਿਹਾ ਵਿਵਹਾਰ ਇਸ ਉਮਰ ਦੇ ਵਿੱਚ, ਜਦੋਂ ਆਪਣੇ ਆਪਾਂ ਕਹਿੰਦੇ ਹਾਂ ਵੀ ਕਿ ਅਜੇ ਤਾਂ ਬੈਠਣ ਦੇ ਲਈ ਬੰਦਾ ਕਹਿੰਦਾ ਕਿ 50 ਸਾਲ ਤੋਂ ਉੱਪਰ ਵੀ ਕੋਈ ਮੇਜ਼ ਕੁਰਸੀ ਲੈ ਦਿਓ ਜੀ, ਹੁਣ ਬਜ਼ੁਰਗ ਹੋ ਗਏ, ਇਹ ਤਾਂ ਫਿਰ 73 ਸਾਲ ਦੇ ਸੀਗੇ
ਜੀ।
ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਉਹ ਚਾਰਟਰਡ ਜਹਾਜ਼ ਜਿਹੜਾ ICE ਦਾ ਹੀ ਸੀਗਾ, ਉਹਦੇ ਵਿੱਚ 132 ਦੇ ਕਰੀਬ ਭਾਰਤੀ ਸੀ, ਹੈ ਨਾ, ਜਿਹਨਾਂ ਨੂੰ ਫਿਰ ਇਸ ਤਰ੍ਹਾਂ ਲੱਦ ਕੇ, ਅਤੇ ਹੁਣ ਪਰਿਵਾਰ ਦਾ ਵਕੀਲਾਂ ਦਾ ਕਹਿਣਾ ਕਿ ਉਹਨਾਂ ਨੂੰ ਹੱਥਕੜੀਆਂ ਬੇੜੀਆਂ ਲਾਈਆਂ ਗਈਆਂ 73 ਸਾਲ ਦੀ ਔਰਤ ਨੂੰ। ਅਤੇ ਉੱਧਰ ਅਮਰੀਕਾ ਦੇ ਅਧਿਕਾਰੀ ਅਜੇ ਵੀ ਕਹਿ ਰਹੇ ਨੇ ਕਿ ਨਰਿੰਦਰ ਮੋਦੀ ਜੀ ਸਾਡੇ ਸੰਪਰਕ 'ਚ ਨੇ, ਹੈ ਅਸੀਂ ਸੁਖਾਵੇਂ ਰਿਸ਼ਤੇ ਨੇ ਸਾਡੇ, ਅਤੇ ਅਸੀਂ ਚੰਗੇ ਤੌਰ 'ਤੇ ਵਪਾਰ ਕਰਨ ਲਈ ਅੱਗੇ ਵਧਾਂਗੇ। ਕਦੋਂ ਬੋਲਣਗੇ ਪ੍ਰਧਾਨ ਮੰਤਰੀ ਸਾਹਿਬ? ਪ੍ਰਧਾਨ ਮੰਤਰੀ ਸਾਹਿਬ ਘੱਟੋ ਘੱਟ ਇੰਨਾ ਤਾਂ ਸਵਾਲ ਖੜਾ ਕਰ ਸਕਦੇ ਸੀ ਉਸ ਦਿਨ ਵੀ ਅਤੇ ਅੱਜ ਵੀ ਕਿ ਮੇਰੇ ਮੁਲਕ ਦੇ ਨਾਗਰਿਕਾਂ ਨਾਲ ਇੰਝ ਵਿਵਹਾਰ ਨਹੀਂ ਹੋਊਗਾ, ਘੱਟੋ ਘੱਟ ਇਹ ਸਵਾਲ ਤਾਂ ਕਰਨਾ ਬਣਦਾ। ਅਤੇ ਇਸ ਲਈ ਇਹ ਮਤਭਾਗੀ ਖਬਰ ਦਾ ਪੰਜਾਬ ਦੇ ਵਿੱਚ ਵੀ ਬਹੁਤ ਫਿਕਰ ਪ੍ਰਗਟਾਇਆ ਗਿਆ ਤੇ ਦੇਸ਼ ਦੇ ਵਿੱਚ ਵੀ, ਕਿਉਂਕਿ ਬਤੌਰ ਭਾਰਤੀ ਨਾਗਰਿਕ ਉੱਥੋਂ ਤੋਰਿਆ ਗਿਆ ਤੇ ਇਸ ਲਈ ਮਤਲਬ ਕਿ ਇਹ ਮੱਧਭਾਗੀ ਖਬਰ ਦੀ ਕਾਫੀ ਪਾਸੇ ਚਰਚਾ ਜੀ, ਕਈ ਪਹਿਲੂਆਂ ਤੋਂ ਚਰਚਾ।
ਅੱਛਾ ਦੀਪਕ ਜੀ, ਦੱਸਿਓ ਸੁਖਬੀਰ ਬਾਦਲ ਕਈ ਵਾਰੀ ਐਂ ਪ੍ਰਤੀਤ ਹੁੰਦਾ ਕਈਆਂ ਨੂੰ ਵੀ ਕਿਸਾਨੀ ਦੀ ਬੁਨਿਆਦ 'ਤੇ ਦੁਬਾਰਾ ਤੋਂ ਅਕਾਲੀ ਦਲ ਦੀ ਇਮਾਰਤ ਉਸਾਰਨੀ ਚਾਹੁੰਦੇ ਨੇ, ਸੋ ਕੀ ਸੁਖਬੀਰ ਬਾਦਲ ਨੂੰ ਹੁਣ ਫਿਕਰ ਕਿਸਾਨੀ ਦਾ ਹੈ ਸੱਚਮੁੱਚ ਜਾਂ ਅਕਾਲੀ ਦਲ ਦਾ ਫਿਕਰ?
ਦੇਖੋ, ਸਿਆਸਤਦਾਨ ਨੂੰ ਫਿਕਰ ਤਾਂ ਆਪਣੀ ਕੁਰਸੀ ਦਾ ਹੁੰਦਾ, ਉਹ ਨਾ ਕਿਸਾਨੀ ਲਈ ਲੜਾਈ ਲੜ ਰਹੇ ਨੇ ਨਾ ਅਕਾਲੀ ਦਲ ਲਈ ਲੜਾਈ ਲੜ ਰਹੇ। ਉਹ ਪਹਿਲੀ ਲੜਾਈ ਉਹਨਾਂ ਦੀ ਇਹ ਹੈ ਕਿ ਮੁੜ ਕੇ ਕੁਰਸੀ ਨੂੰ ਹੱਥ ਪਵੇ, ਜਿਹੜਾ ਬਾਪੂ ਦੇ ਹੁੰਦੇ ਵਾਰ ਵਾਰ ਪੈਂਦਾ ਸੀ, ਹੁਣ ਪੈ ਹੀ ਨਹੀਂ ਰਿਹਾ। ਜਦੋਂ ਆਪਣੀ ਵਾਰੀ ਆਈ ਤਾਂ ਹੱਥ ਨਹੀਂ ਪੈ ਰਿਹਾ, ਇਸ ਲਈ ਉਹਨਾਂ ਦੀ ਪਹਿਲੀ ਕੋਸ਼ਿਸ਼ ਹੈ। ਹਾਂ, ਉਸ ਕੋਸ਼ਿਸ਼ਾਂ ਦੇ ਦਰਮਿਆਨ ਇਸ ਵਾਰ ਹੜ੍ਹਾਂ ਦੇ ਵਿੱਚ ਉਹ ਵੱਖਰੀ ਪਹਿਲਕਦਮੀ, ਵੱਖਰੀ ਲੀਕ ਖਿੱਚਦੇ ਨਜ਼ਰ ਜ਼ਰੂਰ ਆਏ ਨੇ। ਮਤਲਬ ਜਿਹੜੇ ਸੁਖਬੀਰ ਬਾਦਲ ਲਈ ਮੰਨਿਆ ਜਾਂਦਾ ਕਿ ਵੀ ਉਹ ਤਾਂ ਧਰਤੀ ਤੇ ਘੱਟ ਉਤਰਦੇ ਨੇ, ਠੀਕ ਹੈ, ਐਂ ਨਹੀਂ ਗਾ ਕਿ ਬਾਕੀਆਂ ਵਾਂਗੂ ਸਰਕਾਰੀ ਕਿਸ਼ਤੀਆਂ 'ਚ ਕਿਸੇ 'ਚ ਝੂਟੇ ਆਏ, ਕਿਸੇ ਨਾਲ ਰੋਟੀ ਖਾਂਦੇ ਦੀ ਫੋਟੋ ਖਿਚਾ ਲਈ, ਕੁਛ ਏਦਾਂ ਦਾ ਤਾਂ ਨਹੀਂ ਉਹਨਾਂ ਨੇ ਵਰਤਾਰਾ ਕੀਤਾ, ਪਰ ਉਹ ਲੋਕਾਂ 'ਚ ਜਾ ਕੇ ਉਹਨਾਂ ਦੀ ਮਾਲੀ ਮਦਦ ਕਰਦੇ ਖੁੱਲ੍ਹੇ ਰੂਪ 'ਚ ਦਿਖੇ। ਉਹ ਆਪਣੀਆਂ ਬੈਠਕਾਂ 'ਚ ਆਪਣੇ ਵਰਕਰਾਂ ਨੂੰ ਡੀਜ਼ਲ ਉਪਲਬਧ ਕਰਾਓ, ਪੰਪ ਉਪਲਬਧ ਕਰਾਓ, ਇਹੋ ਜਿਹੇ ਪ੍ਰਬੰਧ ਕਰਾਓ, ਇਹਨਾਂ ਦੀਆਂ ਕੋਸ਼ਿਸ਼ਾਂ ਕਦੇ ਦਿਖੇ ਤੇ ਉਹ ਪ੍ਰਬੰਧ ਹੁੰਦੇ ਨਜ਼ਰ ਆਏ।
ਜੀ
ਬੇਸ਼ੱਕ ਇਹ ਸਵਾਲ ਪੈਰਲ ਖੜਾ ਹੋਇਆ ਕਿ ਉਹ ਗੁਰੂ ਦੀ ਗੋਲਕ ਵਰਤ ਰਹੇ ਨੇ, ਬੇਸ਼ੱਕ ਇਹ ਸਵਾਲ ਖੜਾ ਹੋਇਆ ਕਿ ਉਹ SGPC ਦੇ ਸਾਧਨ ਵਰਤ ਰਹੇ ਨੇ, ਹੈ ਉਹ ਉਧਰੋਂ ਹੁਕਮ ਜਾਰੀ ਹੁੰਦਾ ਪੰਪਾਂ ਤੋਂ ਤੇਲ ਉਧਰੋਂ ਪੈਂਦਾ ਤੇ ਨਾ ਇਹਨਾਂ ਦਾ ਲੱਗਦਾ, ਕਈ ਤਰ੍ਹਾਂ ਦੇ ਇਹ ਪੈਰਲ ਇੱਕ ਤੁਰੀ ਆ ਰਹੀ ਹੈ ਪ੍ਰਕਿਰਿਆ।
ਜੀ
ਪਰ ਉਹਦੇ ਬਾਵਜੂਦ ਵੀ ਸੁਖਬੀਰ ਬਾਦਲ ਪਿੰਡਾਂ ਦੇ ਨੇੜੇ, ਖੇਤੀ ਦੇ ਨੇੜੇ, ਕਿਸਾਨੀ ਦੇ ਨੇੜੇ ਜਾਂਦੇ ਨਜ਼ਰ ਆਏ ਤੇ ਬਾਕੀ ਸਿਆਸਤਦਾਨਾਂ ਤੋਂ ਵੱਖਰਾ ਉਹਨਾਂ ਨੇ ਆਪਣਾ ਪ੍ਰਭਾਵ ਇੱਕ ਸਿਰਜਿਆ, ਖਾਸ ਕਰਕੇ ਮਾਝਾ ਖੇਤਰ ਜਿਹੜਾ ਕਿਸੇ ਸਮੇਂ ਅਕਾਲੀ ਦਲ ਦਾ ਗੜ੍ਹ ਰਿਹਾ, ਪੰਥਕ ਸਿਆਸਤ ਦਾ ਗੜ੍ਹ ਰਿਹਾ, ਉੱਥੋਂ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਜਿਵੇਂ ਮਨਫੀ ਹੋ ਰਿਹਾ ਸੀ, ਉਹਨੂੰ ਉਹਨਾਂ ਨੇ ਪੈਰਾਂ ਸਿਰ ਕਰਨ ਦੀ ਕੋਸ਼ਿਸ਼ ਕੀਤੀ। ਸ਼ਾਇਦ ਉਹਨਾਂ ਨੂੰ ਇਹ ਨੁਕਤਾ ਵੀ ਹੁਣ ਦੁਬਾਰਾ ਪ੍ਰਧਾਨ ਬਣਨ ਤੋਂ ਸਮਝ ਆਇਆ ਹੋਵੇ ਕਿ ਅਕਾਲੀ ਦਲ ਦਾ ਵਜੂਦ ਹੀ ਪਿੰਡਾਂ ਤੋਂ ਹੈ, ਅਕਾਲੀ ਦਲ ਦੀਆਂ ਤਾਂ ਰੂਟਸ ਹੀ ਪਿੰਡ ਨੇ, ਜੜ੍ਹਾਂ ਹੀ ਪਿੰਡ ਤੇ ਕਿਰਸਾਨੀ ਤੇ ਪੰਥਕ ਸਿੱਖ ਪਰਿਵਾਰ ਨੇ, ਸੋ ਉਸ ਲਈ ਸ਼ਾਇਦ ਉਹਨਾਂ ਨੇ ਜੁਰਜਮੈਸ਼ ਦਾ ਮੋੜਾ ਕੱਟਿਆ ਹੋਵੇ। ਪਰ ਕੱਲਾ ਪਹਿਲੂ ਇਹ ਨਹੀਂ ਗਾ, ਅੱਜ ਇੱਕ ਹੋਰ ਪਹਿਲੂ ਉਭਰਿਆ ਉਹਦੇ ਵਿੱਚ। ਤਾਊ ਦੇਵੀ ਲਾਲ ਦਾ ਅੱਜ ਜਨਮ ਦਿਨ ਸੀ, 112ਵਾਂ ਜਨਮ ਦਿਨ ਮਨਾਇਆ ਚੌਟਾਲਾ ਪਰਿਵਾਰ ਨੇ, ਹੈ ਰੋਹਤਕ ਦੇ ਵਿੱਚ ਵੱਡੀ ਰੈਲੀ ਰੱਖੀ ਸੀ ਤੇ ਉਹਨੂੰ ਰੈਲੀ ਨਹੀਂ ਰੈਲਾ ਇਹ ਨਾਂ ਦਿੱਤਾ, ਹੈ ਅਭੈ ਚੌਟਾਲਾ, ਅਰਜੁਨ ਚੌਟਾਲਾ, ਤੇ ਉੱਥੇ ਸਟੇਜ ਤੇ ਇੱਕ ਤਰ੍ਹਾਂ ਦਾ ਮੁੱਖ ਮਹਿਮਾਨ ਵਜੋਂ ਸੁਖਬੀਰ ਸਿੰਘ ਬਾਦਲ ਸੀ, ਕਿਉਂਕਿ ਚੌਟਾਲਾ ਪਰਿਵਾਰ ਨਾਲ ਜੋ ਇਹਨਾਂ ਦੀ ਸਾਂਝ ਆ, ਉਹ ਰਾਜਨੀਤੀ ਤੋਂ ਵੱਡੀ ਪਰਿਵਾਰਕ ਸਾਂਝ ਆ, ਭਾਈਆਂ ਵਾਲੀ ਪੱਗ ਵੱਟ ਭਰਾ ਵਾਲੀ ਸਾਂਝ ਆ ਨਾ, ਸੋ ਇਸ ਲਈ ਉੱਥੇ ਨਜ਼ਰ ਆਏ। ਉੱਥੇ ਬੋਲਦਿਆਂ ਹੋਇਆਂ ਵੀ ਮੈਂ ਸੁਣ ਰਿਹਾ ਸੀ ਕਿ ਸੁਖਬੀਰ ਬਾਦਲ ਇਸ ਨੁਕਤੇ ਨੂੰ ਉਭਾਰ ਰਹੇ ਸੀ ਕਿ ਖੇਤਰੀ ਪਾਰਟੀ ਹੀ ਕਿਸਾਨੀ ਦਾ ਭਲਾ ਕਰ ਸਕਦੀ ਹੈ। ਹੁਣ ਮੈਨੂੰ ਨਹੀਂ ਪਤਾ ਉਹ ਰੈਲੀ ਦੇ ਵਿੱਚ ਆਏ ਸਾਰੇ ਲੋਕਾਂ ਨੂੰ ਕਹਿ ਰਹੇ ਸੀ ਕਿ ਆਪਣੇ ਆਪ ਨੂੰ ਕਹਿ ਰਹੇ ਸੀ ਕਿ ਮੈਂ ਖੇਤਰੀ ਪਾਰਟੀ ਦੇ ਦੁਬਾਰਾ ਮਤਲਬ ਨੁਮਾਇੰਦਗੀ ਕਰਨੀ ਚਾਹੁੰਦਾ। ਜੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਰਹਿੰਦਾ,
ਜੀ
ਸੂਬੇ ਦੇ ਅਧਿਕਾਰਾਂ ਨੂੰ, ਸੂਬੇ ਦੇ ਹੱਕਾਂ ਨੂੰ, ਸੂਬੇ ਦੇ ਮਸਲਿਆਂ ਨੂੰ, ਜਿਸ ਮਸਲਿਆਂ ਨੂੰ ਲੈ ਕੇ ਅਕਾਲੀ ਦਲ ਦਾ ਜਨਮ ਹੁੰਦਾ, ਜੇ ਉਹਦੇ ਉੱਤੇ ਪਹਿਰੇਦਾਰੀ ਕਰਦਾ, ਪੰਜਾਬ ਦੇ ਮਸਲਿਆਂ ਦੀ ਲੜਾਈ ਲੜਦਾ, ਤਾਂ ਸ਼ਾਇਦ ਅੱਜ ਇੰਜ ਸਿਆਸਤ ਚੋਂ ਇੰਨੇ ਦਰਕਿਨਾਰ ਨਾ ਹੁੰਦਾ।
ਜੀ
ਹਾਂ, ਇਹ ਸਭ ਦੇ ਬਾਵਜੂਦ ਪੰਜਾਬ 'ਚ ਅਕਾਲੀ ਦਲ ਬਿਲਕੁਲ ਹਾਸ਼ੀਏ 'ਤੇ ਆ ਸਿਆਸੀ ਤੌਰ 'ਤੇ। ਮਤਲਬ ਤੁਸੀਂ 2017 ਦੀਆਂ ਵਿਧਾਨ ਸਭਾ ਚੋਣਾਂ ਦੇਖੋ, 2019 ਦੀਆਂ ਲੋਕ ਸਭਾ ਚੋਣਾਂ ਦੇਖੋ, ਹੈਂ 2022 ਦੀਆਂ ਵਿਧਾਨ ਸਭਾ ਚੋਣਾਂ ਦੇਖੋ, 2024 ਦੀਆਂ ਲੋਕ ਸਭਾ ਚੋਣਾਂ ਦੇਖੋ, ਗ੍ਰਾਫ ਘਟਦਾ ਹੀ ਆਇਆ, ਪ੍ਰਤੀਸ਼ਤ ਦੇ ਤੌਰ 'ਤੇ ਵੀ, ਸੀਟਾਂ ਦੇ ਤੌਰ 'ਤੇ ਵੀ,
ਜੀ
ਪਰ ਉਹਦੇ ਬਾਵਜੂਦ ਪੰਜਾਬ 'ਚ ਅਕਾਲੀ ਦਲ ਜਨਮ ਰਹੇ ਨੇ। ਇਹਦੇ ਬਾਵਜੂਦ ਪੁਨਰ ਸੁਰਜੀਤ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਜਨਮ ਗਿਆ, ਚਾਹੇ ਉਹ ਕਹਿੰਦੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਉਵੇਂ ਬਣਾਇਆ। ਦੂਸਰੇ ਪਾਸੇ ਆਜ਼ਾਦ ਤੌਰ 'ਤੇ ਜਿੱਤ ਕੇ ਅੰਮ੍ਰਿਤਪਾਲ ਤੇ ਸਰਬਜੀਤ ਸਿੰਘ ਖਾਲਸਾ,
ਜੀ
ਉਹ ਤੋਂ ਬਾਅਦ ਹੁਣ ਉਹਨਾਂ ਦਾ ਅਕਾਲੀ ਦਲ ਬਣ ਗਿਆ। ਸੋ ਇਸ ਲਈ ਅਕਾਲੀ ਦਲ ਜਨਮ ਵੀ ਲੈ ਰਹੇ ਨੇ ਇਹਦੇ ਬਾਵਜੂਦ, ਤੇ ਇਹ ਸਭ ਦੇ ਬਾਵਜੂਦ ਅਕਾਲੀ ਚਰਚਾ 'ਚ ਵੀ ਰਹਿੰਦੇ ਨੇ। ਤੁਸੀਂ ਇਹ ਦੇਖੋ ਕਿ ਪੰਜਾਬ ਦੀ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੈ, ਵਿਰੋਧੀ ਧਿਰ 'ਚ ਕਾਂਗਰਸ ਹੈ, ਕੇਂਦਰ 'ਚ BJP ਹੈ, ਮਤਲਬ 3 ਤੇ 13 'ਚ ਕਿਤੇ ਨਹੀਂ ਅਕਾਲੀ ਦਲ, ਪਰ ਤਾਂ ਵੀ ਉਹਦੀ ਚਰਚਾ ਜ਼ਰੂਰ ਹੁੰਦੀ ਹੈ।
ਜੀ
ਸੋ ਇਹਦਾ ਮਤਲਬ ਅਜੇ ਵੀ ਕੁਛ ਹੈ, ਤੇ ਜੇ ਹੈ ਤਾਂ ਹੁਣ ਦੇਖਣ ਵਾਲੀ ਗੱਲ ਹੈ ਕਿ ਉਹ ਹੈ ਕਿਹੜਾ ਅਕਾਲੀ ਦਲ, ਜਿਹੜਾ ਸੁਖਬੀਰ ਬਾਦਲ ਖੇਤਰੀ ਪਾਰਟੀ ਦੀ ਅੱਜ ਹਰਿਆਣੇ 'ਚ ਖੜ ਕੇ ਗੱਲ ਕਰ ਰਹੇ ਨੇ, ਕੀ ਉਹ ਖੇਤਰੀ ਪਾਰਟੀ ਵਾਲਾ ਆਧਾਰ ਕਾਇਮ ਕਰਨ ਦੇ ਲਈ ਪੰਜਾਬ ਦੇ ਮੁੱਦਿਆਂ ਨੂੰ ਅਪਣਾਉਣਗੇ, ਉਹਨਾਂ ਦੀ ਚਾਲੂਈ ਕਰਨਗੇ, ਚਾਹੇ ਉਹ ਪੰਥਕ ਮਸਲੇ ਹੋਣ, ਚਾਹੇ ਉਹ ਧਾਰਮਿਕ ਮਸਲੇ ਹੋਣ, ਚਾਹੇ ਉਹ ਕਿਸਾਨੀ ਦੇ ਮਸਲੇ ਹੋਣ, ਚਾਹੇ ਉਹ ਪੰਜਾਬੀ ਖਿੱਤੇ ਦੇ ਬੋਲੀ ਦੇ ਚੰਡੀਗੜ੍ਹ ਦੇ ਮਸਲੇ ਹੋਣ, ਉਹਨਾਂ ਕੰਨੀ ਮੋੜਾ ਕੱਟਣਗੇ ਕਿ ਨਹੀਂ ਕੱਟਣਗੇ, ਇਹ ਅਜੇ ਦੇਖਣ ਵਾਲਾ ਪਹਿਲੂ ਹੈ। ਤੇ
ਜੀ
ਕਿਹੜਾ ਅਕਾਲੀ ਦਲ ਪ੍ਰਵਾਨ ਚੜ੍ਹਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੈ। ਪਰ ਜੇ ਸਾਰੀਆਂ ਗੱਲਾਂ ਕਰਕੇ ਮੁੜ ਕੇ ਬੀਜੇਪੀ ਦੀ ਉਹ ਪੂੰਛ ਬਣਨਾ ਹੈ ਫਿਰ ਵੀ ਸਵਾਲ ਖੜਾ, ਤੇ ਜੇ ਕਈਆਂ ਨੇ ਜਾ ਕੇ ਉੱਥੇ ਜੁੜਨਾ ਹੈ ਫਿਰ ਵੀ ਸਵਾਲ ਖੜਾ। ਪਰ ਫਿਰ ਵੀ ਅੱਜ ਲੱਗਿਆ ਕਿ ਸੁਖਬੀਰ ਬਾਦਲ ਆਪਣੀ ਪਾਰਟੀ ਦੇ ਨਾਂ ਦੇ ਉੱਤੇ, ਆਪਣੇ ਨਾਂ ਦੇ ਉੱਤੇ, ਖੇਤਰੀ ਪਾਰਟੀ ਦੇ ਨਾਂ ਦੇ ਉੱਤੇ ਅਕਾਲੀ ਦਲ ਦੀ ਗੱਲ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਕਾਲੀ ਦਲ ਤਾਂ ਹੀ ਮਜ਼ਬੂਤ ਹੋਊਗਾ ਜੇ ਕਿਸਾਨੀ ਮਜ਼ਬੂਤ ਹੋਊਗੀ, ਇਸ ਬਹਾਨੇ ਕਿਸਾਨੀ ਦੀ ਗੱਲ ਕਰਨ ਲੱਗੇ ਨੇ।
ਜੀ ਦੀਪਕ ਜੀ, ਕ੍ਰਿਕਟ ਹੁਣ ਵੱਧ ਰਹੀ ਹੈ ਕੈਨੇਡਾ ਦੇ ਵਿੱਚ ਵੀ ਆਉਂਦੇ ਸਮੇਂ 'ਚ, ਮੈਨੂੰ ਤਾਂ ਲੱਗਦਾ ਸਾਡੇ ਵੈਨਕੂਵਰ ਦਾ ਇਲਾਕਾ ਨਾ ਜਿਹੜਾ, ਕਿਉਂਕਿ ਇੱਥੇ ਕ੍ਰਿਕਟ ਖੇਡਣ ਵਾਲਿਆਂ ਦੀ ਆਬਾਦੀ ਗਿਣਤੀ ਇੰਨੀ ਵੱਧ ਗਈ ਆ, ਭਾਰਤ ਤੋਂ ਆਏ ਜਿਹੜਾ ਭਾਈਚਾਰੇ ਦੇ ਲੋਕ ਨੇ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ, ਸ਼੍ਰੀਲੰਕਾ ਤੋਂ, ਫਿਰ ਇੰਗਲੈਂਡ, ਆਸਟ੍ਰੇਲੀਆ ਤੋਂ ਆਏ ਲੋਕ ਵੀ ਇੱਥੇ ਰਹਿੰਦੇ ਨੇ, ਵੈਸਟ ਇੰਡੀਜ਼ ਦੇ ਨਾ ਉੱਧਰਲੇ ਪਾਸਿਓਂ ਵੀ ਆਏ ਨੇ, ਪਰ ਜਿਹੜਾ ਭਾਰੀ ਜਿਹੜਾ ਇੱਕ ਪ੍ਰੈਜੈਂਸ ਆ ਇੰਡੀਅਨਸ, ਪਾਕਿਸਤਾਨੀ, ਸ਼੍ਰੀਲੰਕਨਸ ਅਤੇ ਬੰਗਲਾਦੇਸ਼ੀਆਂ ਦੀ, ਉਹਦੇ ਕਰਕੇ ਕ੍ਰਿਕਟ ਬਹੁਤ ਇੱਕ ਵੱਡੀ ਖਿੱਚ ਦਾ ਕੇਂਦਰ ਬਣ ਗਿਆ ਇੱਥੇ ਪਾਰਕਾਂ ਦੇ ਵਿੱਚ, ਹੁਣ ਕ੍ਰਿਕਟ ਖੇਡਦੇ ਆਮ ਦਿਖਦੇ ਨੇ, ਟੀਮਾਂ ਦਿਖਦੀਆਂ ਨੇ, ਆਉਂਦੇ ਸਾਲਾਂ 'ਚ ਇੱਥੇ ਸਟੇਡੀਅਮ ਬਣੂਗਾ ਮੈਨੂੰ ਤਾਂ ਇਹ ਲੱਗਦਾ, ਕਿਉਂਕਿ ਮੌਸਮ ਦੇ ਹਿਸਾਬ ਨਾਲ ਵੀ ਇਹੀ ਸਭ ਤੋਂ ਸਾਜ਼ਗਾਰ ਇਲਾਕਾ, ਇੱਥੇ ਵਧੀਆ ਸਟੇਡੀਅਮ ਬਣਨ ਦਾ ਪੂਰਾ ਪੂਰਾ ਚਾਂਸ ਆ।
ਦੇਖੋ ਬਿਲਕੁਲ, ਜਿੱਥੇ ਭਾਰਤੀ ਜਾਂਦੇ ਨੇ ਉੱਥੇ ਉਹ ਕ੍ਰਿਕਟ ਨੂੰ ਨਾਲ ਲੈ ਜਾਂਦੇ ਨੇ, ਅਤੇ ਪਾਕਿਸਤਾਨੀਆਂ ਦੀ ਵੀ ਪਸੰਦੀਦਾ ਖੇਡ ਹੈ, ਸੋ ਇਸ ਲਈ ਕੈਨੇਡਾ ਨੂੰ ਵੀ ਮਗਰ ਕਬੱਡੀ ਟੀਮਾਂ ਦੇ ਵਿੱਚ ਵੀ ਲਾ ਹੀ ਲਿਆ ਸੀ ਜਦੋਂ ਮਤਲਬ ਵਰਲਡ ਕਬੱਡੀ ਕੱਪ ਹੋਣ ਲੱਗੇ ਨਾ,
ਜੀ
ਸੋ ਆਪਾਂ ਦੇਖਿਆ ਨਾ, ਸੋ ਉੱਥੇ ਤੱਕ ਆ ਹੀ ਗਿਆ ਸੀ ਕੰਮ, ਅਤੇ ਹੁਣ ਕ੍ਰਿਕਟ 'ਚ ਵੀ ਆਜੂਗਾ। ਈਵਨ ਮੈਂ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਜਾਣਦਾ ਜਿਹੜੇ ਇੱਥੋਂ ਕ੍ਰਿਕਟ ਖੇਡਦੇ ਗਏ ਨੇ, ਉਹਨਾਂ ਨੇ ਉੱਥੇ ਟੀਮਾਂ ਬਣਾਈਆਂ ਨੇ,
ਜੀ 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 ਬਿਲਕੁਲ ਬਿਲਕੁਲ,
ਕੈਂਪਸ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਨੇ ਉੱਥੇ ਟੀਮਾਂ ਬਣਾਈਆਂ ਨੇ, ਤੇ ਜਿਹੜੇ ਬੱਚੇ ਉਹ 'ਚ ਬਤੌਰ ਖਿਡਾਰੀ ਸ਼ਾਮਿਲ ਸੀ ਉਹੀ ਕੋਚ ਵੀ ਸੀ,
ਜੀ ਜੀ ਜੀ
ਮੈਂ ਉਹਨਾਂ ਬੱਚਿਆਂ ਨੂੰ ਵੀ ਜਾਣਦਾ ਕਿੰਨਿਆਂ ਨੂੰ, ਸੋ ਇਸ ਲਈ ਇਹ ਅਗਾਂਹ ਇਹ ਪੂਰੀ ਟੀਮ ਦੇ ਵਿੱਚ ਬਦਲ ਸਕਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਹੋ ਸਕਦਾ ਕਿ 11 ਚੋਂ 10.5 ਖਿਡਾਰੀ ਸਾਡੇ ਵਾਲੇ ਹੀ ਹੋਣ,
ਜੀ ਜੀ
ਪੰਜਾਬ ਤੇ ਮਤਲਬ ਭਾਰਤ ਦੇ ਜਾਂ ਪਾਕਿਸਤਾਨ ਵਾਲੇ,
ਦੀਪਕ
ਇਹਦੇ
ਜੀ
ਵਿੱਚ ਕੋਈ ਦੋ ਰਾਏ ਨਹੀਂ।
ਏਸ਼ੀਆ ਕੱਪ ਚੱਲਦਾ ਪਿਆ, ਏਸ਼ੀਆ ਕੱਪ ਦੇ ਵਿੱਚ ਜਿਹੜੀ ਓਮਾਨ ਦੀ ਟੀਮ ਹੈ, UAE ਦੀ ਟੀਮ ਹੈ, ਉਹ ਸਾਰੇ ਮੋਸਟਲੀ ਇੰਡੀਅਨ ਤੇ ਪਾਕਿਸਤਾਨੀ ਨੇ। ਅੱਛਾ, ਜਦੋਂ ਪਿਛਲੇ ਸਾਲ
ਬਿਲਕੁਲ
T20 ਵਰਲਡ ਕੱਪ ਹੋਇਆ ਸੀ, ਉਹਦੇ ਮੈਚ ਅਮਰੀਕਾ 'ਚ ਹੋਏ ਸੀ, 2028 'ਚ ਜਿਹੜੀਆਂ ਸਮਰ ਓਲੰਪਿਕਸ LA 'ਚ ਹੋਣੀਆਂ ਅਮਰੀਕਾ 'ਚ, ਉਹਦੇ 'ਚ ਵੀ ਕ੍ਰਿਕਟ ਨੂੰ ਸ਼ਾਮਲ ਕਰ ਲਿਆ ਗਿਆ। ਮੈਨੂੰ ਤਾਂ ਇਹ ਕਹਿੰਦਾ ਰੀਜ਼ਨ, ਦੇਖੋ ਜਿੱਥੇ ਆਬਾਦੀ ਇੱਧਰ ਵੱਧ ਗਈ ਹੈ ਕ੍ਰਿਕਟ ਪ੍ਰੇਮੀਆਂ ਦੀ, ਤਾਂ ਉਹ ਰੀਜ਼ਨ ਆ। ਦੂਜਾ, IPL ਨੇ ਹੁਣ ਪਿਛਲੇ 15-16 ਸਾਲ ਤੋਂ ਪ੍ਰੂਵ ਕਰਤਾ ਵੀ ਪੈਸਾ ਵੀ ਚੰਗਾ ਬਣਦਾ ਇਸ ਗੇਮ ਦੇ ਵਿੱਚ। ਸੋ ਜਿਹੜੇ ਕਾਰਪੋਰੇਟ ਅਦਾਰੇ ਨੇ, ਉਹਨਾਂ ਨੂੰ ਪਤਾ ਕਿ ਕ੍ਰਿਕਟ ਦੇ ਆਧਾਰ 'ਤੇ ਇਕੱਲੀ ਕ੍ਰਿਕਟ ਨਹੀਂ ਪ੍ਰਮੋਟ ਹੋਣੀ, ਸਗੋਂ ਜਿਹੜੇ ਬਾਕੀ ਦੇ ਬਿਜ਼ਨਸਿਸ ਨੇ ਉਹਨਾਂ ਨੂੰ ਪ੍ਰਮੋਟ ਕਰਨ ਦਾ, ਅਤੇ ਕ੍ਰਿਕਟ ਇੱਕ ਕਮਾਈ ਦਾ ਵਧੀਆ ਸਾਧਨ ਬਣ ਸਕਦਾ। ਸੋ ਆਈ ਥਿੰਕ ਇਹ ਬੜਾ ਬੜਾ ਪ੍ਰਾਈਮ ਇਲਾਕਾ ਬਣ ਚੁੱਕਾ ਸਾਡੇ ਇੱਥੇ ਵੈਨਕੂਵਰ ਦੇ ਇਲਾਕੇ 'ਚ, ਮੈਨੂੰ ਤਾਂ ਲੱਗਦਾ ਅਗਲੇ 5-7 ਸਾਲ 'ਚ ਚੰਗਾ ਵਧੀਆ ਇੱਕ ਸਟੇਡੀਅਮ ਬਣੂਗਾ, ਇੱਥੇ ਫਿਰ ਮੈਚ ਹੋਇਆ ਕਰਨਗੇ।
ਨਹੀਂ ਉਹ ਤਾਂ ਆਪਣੇ ਮੈਂਬਰਾਂ ਤੋਂ ਤੁਸੀਂ ਅੱਜ ਬੋਲਤਾ, ਹੋ ਸਕਦਾ ਕਿੰਨਾ ਧਿਆਨ ਚਾਹ ਸਵੇਰ ਨੂੰ ਚਿੱਠੀਆਂ ਚੁੱਠੀਆਂ ਮੇਲ ਪਾ ਦੇਣ, ਹੁਣੇ ਆਪਣੇ ਬੰਦੇ ਮੇਲ ਲਿਖਣ ਲੱਗੇ ਤਾਂ ਦੇਰ ਨਹੀਂ ਲਾਉਂਦੇ, ਹੁਣੇ ਆਪਣੇ ਨੁਮਾਇੰਦੇ ਨੂੰ ਮੇਲਾਂ ਚੱਲ ਜਾਣਗੀਆਂ ਤੁਹਾਡੇ ਤੋਂ ਬਾਅਦ ਜੀ, ਕਿ ਰੇਡੀਓ ਤੇ ਵੀ ਗੱਲ ਹੋ ਗਈ ਜੀ, ਹੁਣ ਤਾਂ ਸਟੇਡੀਅਮ ਬਣਾਓ। ਸੋ ਠੀਕ ਹੈ ਜੀ, ਜਦੋਂ ਇਹ ਸਟੇਡੀਅਮ ਦਾ ਨੀਂਹ ਪੱਥਰ ਰੱਖੋ ਉਦਣ ਵਿਜੇ ਜੀ ਤੁਹਾਨੂੰ ਜ਼ਰੂਰ ਯਾਦ ਕਰਾਂਗੇ ਆਪਣੇ।
ਠੀਕ ਹੈ ਦੀਪਕ ਜੀ, ਮੈਨੂੰ ਤਾਂ ਇੱਕ ਗੱਲ, ਇੱਕ ਚਲੋ ਲੱਗੇ ਹੱਥ ਪ੍ਰੈਡਿਕਸ਼ਨ ਇੱਕ ਹੋਰ ਕਰ ਦਿੰਦਾ, ਜਿਸ ਹਿਸਾਬ ਦੇ ਨਾਲ ਕ੍ਰਿਕਟ ਦਾ ਪਸਾਰ ਇੱਥੇ ਕੈਨੇਡਾ 'ਚ ਹੁੰਦਾ ਪਿਆ ਨਾ, ਮੈਨੂੰ ਇਹ ਵੀ ਲੱਗਦਾ ਵੀ ਅਗਲੇ 3 ਤੋਂ 4 ਸਾਲਾਂ ਦੇ ਅੰਦਰ ਅੰਦਰ, ਮੇ ਬੀ ਉਹ ਤੋਂ ਵੀ ਛੇਤੀ, ਕੈਨੇਡਾ ਤੋਂ ਕੋਈ ਇੱਕ ਪਲੇਅਰ ਇੰਡੀਆ ਦੀ IPL ਦੀ ਕਿਸੇ ਟੀਮ ਦੇ ਵਿੱਚ ਖਰੀਦਿਆ ਜਾਊਗਾ, ਵਧੀਆ ਪਲੇਅਰ ਹੋਊਗਾ ਉਹ, ਫਿਰ ਉਹ ਫਿਰ ਮੈਨੂੰ ਲੱਗਦਾ ਹੈ ਫਿਰ ਹੋਊਗਾ ਵੀ ਦੇਖੋ ਆਹ, ਦੇਖੋ ਆਹ ਵਾਲਾ ਜਿਹੜਾ ਪਲੇਅਰ ਆ ਇਹਨੂੰ ਇੰਨੇ ਡਾਲਰ ਮਿਲਣੇ ਨੇ ਉੱਥੇ 6 ਹਫ਼ਤੇ ਖੇਡਣ ਵਾਸਤੇ, ਉਹਦੇ ਨਾਲ ਕੀ ਆ ਰੁਚੀ ਵੱਧਦੀ ਹੈ ਫਿਰ ਖੇਡ ਦੇ ਵਿੱਚ, ਕਿਉਂਕਿ
ਪ੍ਰਮੋਸ਼ਨ
ਪ੍ਰਮੋਸ਼ਨ ਹੋਣੀ ਆ,
ਅਤੇ
ਕਿਸੇ ਨਾ ਕਿਸੇ ਇੱਕ ਵਧੀਆ ਕ੍ਰਿਕਟ ਖਿਡਾਰੀ ਨੂੰ, ਜਿਹੜੇ ਜਿਵੇਂ ਤੁਸੀਂ ਬੱਚਿਆਂ ਦਾ ਜ਼ਿਕਰ ਕੀਤਾ ਨਾ, ਜਿਨ੍ਹਾਂ ਨੇ ਇੱਥੇ ਆ ਕੇ ਕਾਲਜਾਂ 'ਚ ਟੀਮਾਂ ਬਣਾਈਆਂ, ਜਿਹੜੇ ਇੱਥੇ ਦੀ ਲੀਗ 'ਚ ਖੇਡਦੇ ਆ, ਵਧੀਆ ਮੌਕਾ ਹੋ ਸਕਦਾ ਉਹਨਾਂ ਵਾਸਤੇ। ਮੇ ਬੀ IPL ਵਾਲੇ ਜਿਹੜੇ ਜਿਹੜੇ ਸਕਾਊਟਸ ਹੁੰਦੇ ਨੇ, ਖਰੀਦਦਾਰ ਹੁੰਦੇ ਨੇ, ਉਹ ਕੈਨੇਡਾ ਦਾ ਰੁੱਖ ਕਰਨਗੇ, ਇੱਥੋਂ ਕੋਈ ਨਾ ਕੋਈ ਪਲੇਅਰ ਜਾਊਗਾ ਆਉਂਦੇ ਸਾਲਾਂ 'ਚ।
ਈਵਨ ਈਵਨ ਵਿਜੇ ਜੀ ਇਹ ਠੀਕ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਉੱਧਰੋਂ ਸਾਡੇ ਵਾਲੇ ਚਾਹੇ ਇੱਧਰ ਆਊਗਾ, ਈਵਨ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਇੱਥੋਂ ਕਿੰਨੇ ਖਿਡਾਰੀ ਸਿਰਫ ਇਸ ਲਈ ਉਹਨਾਂ ਮੁਲਕਾਂ ਦਾ ਰੁੱਖ ਕਰਦੇ ਨੇ ਜਿੱਥੋਂ ਦੀ ਟੀਮ ਦੇ ਵਿੱਚ ਕਮਜ਼ੋਰ ਖਿਡਾਰੀ ਹੁੰਦੇ ਨੇ, ਪਰ ਉਹ ਇੱਧਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਇੰਡੀਅਨ ਟੀਮ ਦੇ ਵਿੱਚ ਜਾਂ IPL 'ਚ ਆਉਣ ਦਾ। ਉਹਨਾਂ ਦੇ ਕੋਚ ਵੀ ਉਹਨਾਂ ਨੂੰ ਸਲਾਹ ਦਿੰਦੇ ਨੇ ਕਿ ਫਲਾਣੇ ਮੁਲਕ ਜਾ, ਉੱਥੇ ਜਾ ਕੇ ਪ੍ਰੈਕਟਿਸ ਕਰ, ਤੈਨੂੰ ਉੱਥੇ ਟੀਮ, ਪਰ ਉਹ ਕਿੰਨੇ ਖੇਡਦੇ ਨੇ ਤਾਂ ਜਾ ਕੇ
ਜੀ
ਆਪਾਂ ਜਾਣਦੇ ਹਾਂ ਉਹਨਾਂ ਨੂੰ।
ਕੈਨੇਡਾ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਵੀ ਇੰਡੀਅਨਸ ਅਤੇ ਪਾਕਿਸਤਾਨੀ ਨਹੀਂ ਜ਼ਿਆਦਾ, ਅਤੇ ਵਧੀਆ ਖੇਡਦੇ ਨੇ,
ਬਿਲਕੁਲ
ਹੁਣ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਡੋਮੈਸਟਿਕ ਸਰਕਟ ਆ ਉਹਦੇ 'ਚ ਪੰਜਾਬੀ ਮੁੰਡੇ ਕਈ ਬੜੇ ਕਮਾਲ ਦੇ ਨੇ, ਅਗਲੇ 3-4 ਸਾਲਾਂ ਦੇਖਿਓ। ਹਾਂ ਆਸਟ੍ਰੇਲੀਆ ਦੇ ਵੀ
ਮੇਨ ਟੀਮ 'ਚ
ਪੀਲੀ ਪੀਲੀ ਰੰਗੀ ਵਰਦੀ ਦੇ ਵਿੱਚ,
ਪਹਿਲਾਂ ਵੀ ਇੱਕ ਦੋ ਤਾਂ ਖੇਡੇ ਲਏ ਸਾਡੇ,
ਖੇਡ ਲਏ ਖੇਡ ਲਏ,
ਪਹਿਲਾਂ ਵੀ ਪਨੇਸਰ ਸੀਗਾ, ਪਨੇਸਰ ਸੀ ਕੀ
ਇੰਗਲੈਂਡ
ਜਿਹੜਾ
ਮੌਂਟੀ ਪਨੇਸਰ,
ਹਾਂ
ਚੋਣ
ਕਮਿਸ਼ਨ, ਭਾਰਤੀ ਚੋਣ ਕਮਿਸ਼ਨ ਤੋਂ ਜਿਹੜੇ ਸੁਧਾਰਾਂ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਤੇ ਤਾਂ ਨਹੀਂ ਆ ਰਿਹਾ, ਪਰ ਕੁਝ ਨਾ ਕੁਝ ਨਵਾਂ ਇਹ ਲਿਆਉਂਦਾ ਕਿ ਲਓ ਜੀ ਅਸੀਂ ਬਹੁਤ ਸੁਧਾਰ ਕਰ ਰਹੇ ਹਾਂ। ਹੁਣ ਉਹਨਾਂ ਨੇ ਨਵਾਂ ਫਾਰਮੂਲਾ ਹੀ ਕੱਢਿਆ ਕਿ ਜਿਹੜੀ ਪੋਸਟਲ ਵੋਟ ਹੁੰਦੀ ਹੈ, ਮਤਲਬ ਬਾਈ ਡਾਕ ਵੋਟ ਆਉਂਦੀ ਹੈ, ਉਸ ਡਾਕ ਦਾ ਹੀ ਆਈ ਵੋਟ ਦੀ ਜੇ ਗਿਣਤੀ ਹੁੰਦੀ ਹੈ ਤੇ ਉਹ ਗਿਣਤੀ ਹੈ ਜੇ ਨਹੀਂ ਨਿਬੜਦੀ, ਈਵੀਐਮ ਨਿਬੜ ਰਹੀ ਹੈ ਤਾਂ ਈਵੀਐਮ ਦੇ ਉਹ ਰਾਊਂਡ ਰੋਕ ਲਏ ਜਾਣਗੇ ਜਦ ਤੱਕ ਪਹਿਲਾਂ ਉਹ ਗਿਣਤੀ ਨਹੀਂ। ਅਸਲ 'ਚ ਜਿਹੜੀ ਪਹਿਲਾਂ ਸਿਸਟਮ ਹੈ ਬੈਲਟ ਪੇਪਰ ਵਾਲੀ ਵੋਟ ਨੂੰ ਗਿਣਨ ਦਾ, ਉਹਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਜਾਂਦੀ ਹੈ। ਜਿਹੜੇ ਤੁਸੀਂ ਜਦੋਂ ਭਾਰਤ 'ਚ ਨਤੀਜੇ ਦੇਖਦੇ ਹੋ ਨਾ ਲੋਕ ਸਭਾ ਵਿਧਾਨ ਸਭਾ ਦੇ, ਤਾਂ ਆਉਂਦਾ ਹੁੰਦਾ ਨਾ ਕਿ ਸਭ ਤੋਂ ਪਹਿਲਾ ਰੁਝਾਨ, ਉਹ ਪਹਿਲਾ ਰੁਝਾਨ ਅਸਲ 'ਚ ਬੈਲਟ ਪੇਪਰ ਵਾਲਾ ਹੁੰਦਾ, ਫਸਟ ਰੁਝਾਨ, ਕਿਉਂਕਿ ਉਹ ਸਭ ਤੋਂ ਪਹਿਲਾਂ ਉਹ ਖੁੱਲਦੇ ਨੇ, ਉਹ 8 ਵਜੇ ਸ਼ੁਰੂ ਹੋ ਜਾਂਦੇ ਨੇ, ਈਵੀਐਮ 8:30 ਸ਼ੁਰੂ ਹੁੰਦੀਆਂ ਨੇ।
ਅੱਛਾ ਜੀ,
ਪਰ ਈਵੀਐਮ ਰਾਊਂਡ 'ਚ ਇੰਨੀਆਂ ਤੇਜ਼ ਗਿਣਲੀਆਂ ਜਾਂਦੀਆਂ ਨੇ ਕਿ ਕਈ ਵਾਰ ਉਹ 1,000-1,500 ਜੇ ਵੋਟ ਹੈ ਉਹ ਲੇਟ ਹੋ ਜਾਂਦੀ ਹੈ ਤੇ ਇਹ ਪਹਿਲਾਂ ਗਿਣ ਹੋ ਜਾਂਦੀਆਂ ਨੇ। ਸੋ ਇਸ ਲਈ ਉਹਨੇ ਬਣਾਇਆ ਕਿ ਸੈਕਿੰਡ ਲਾਸਟ ਰਾਊਂਡ ਤੇ ਜੇ ਤੱਕ ਜਾਂਦਿਆਂ ਜਾਂਦਿਆਂ ਇਹ ਵੋਟ ਨਹੀਂ ਗਿਣ ਹੁੰਦੀ ਬੈਲਟ ਪੇਪਰ ਵਾਲੀ, ਤਾਂ ਉੱਥੇ ਜਾ ਕੇ ਰੋਕ ਲਾਂਗੇ। ਔਰ ਇਸ ਨੂੰ ਬਿਹਾਰ ਤੋਂ ਲਾਗੂ ਕਰ ਰਹੇ ਨੇ, ਉਹਦੇ ਵਿੱਚ ਹੋਰ ਪਹਿਲੂ ਵੀ ਹੈ ਨਾ ਕਿ ਪਹਿਲਾਂ ਤਾਂ ਸਿਰਫ ਇਹ ਸੀ ਕਿ ਜਿਹੜੇ ਸਰਕਾਰੀ ਅਧਿਕਾਰੀ ਨੇ ਫੌਜ ਦੇ ਵਿੱਚ ਨੇ, ਕਿਤੇ ਚੋਣ ਡਿਊਟੀ ਤੇ ਨੇ, ਹੈ ਨਾ, ਜਿਹੜੇ ਉਹ ਬਾਹਰੋਂ ਨੇ, ਉਹਨਾਂ ਦੀ ਮਨਜ਼ੂਰੀ ਹੁੰਦੀ ਸੀ ਕਿ ਉਹ ਏਦਾਂ ਪੋਸਟਲ ਵੋਟ ਡਾਕ ਰਾਹੀਂ ਵੋਟ ਪਾਉਂਦੇ ਸੀ। ਹੁਣ ਸਰਕਾਰ ਨੇ ਬਜ਼ੁਰਗਾਂ ਲਈ ਵੀ ਇਹ ਸਹੂਲਤ ਸ਼ੁਰੂ ਕੀਤੀ ਹੈ ਨਾ ਕਿ ਉਹ ਘਰੋਂ ਕਰਵਾ ਸਕਦੇ ਨੇ। ਸੋ ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਹੁਣ ਇਹ ਗਿਣਤੀ ਜ਼ਿਆਦਾ ਵਧੂਗੀ
ਜੀ।
ਸੋ ਇਸ ਲਈ ਇਹਨੂੰ ਪਹਿਲਾਂ ਗਿਣ ਲਿਆ ਜਾਵੇ, ਉਹ ਤੋਂ ਬਾਅਦ ਈਵੀਐਮ ਵਾਲੀ ਵੋਟ ਦੀ ਗਿਣਤੀ ਹੋਵੇ। ਇਹ ਫਾਰਮੂਲਾ ਬਿਹਾਰ ਚੋਣ ਤੋਂ ਲਾਗੂ ਹੋਣ ਜਾ ਰਿਹਾ। ਚਲੋ ਜੇ ਬਿਹਾਰ ਚੋਣ ਦੀ ਗੱਲ ਆਈ ਹੈ ਤਾਂ ਵਿਜੇ ਜੀ, ਬਿਹਾਰ ਦੀਆਂ ਚੋਣਾਂ ਦੇ ਐਲਾਨ ਦੀ ਤਿਆਰੀ ਹੈ, ਮੇ ਬੀ ਇਸੇ ਆਖਰੀ ਹਫ਼ਤੇ 'ਚ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ 'ਚ ਐਲਾਨ ਹੋ ਜਾਵੇ। ਅਤੇ ਜੇ ਇਹ ਐਲਾਨ ਹੁੰਦਾ ਤਰਨ ਤਾਰਨ ਦੀ ਜਿਮਨੀ ਚੋਣ ਦਾ ਵੀ ਐਲਾਨ ਹੋਣਾ, ਉੱਥੇ ਸ਼੍ਰੋਮਣੀ ਅਕਾਲੀ ਦਲ ਆਪਣਾ ਉਮੀਦਵਾਰ ਐਲਾਨ ਚੁੱਕਿਆ ਪਰ ਉਹ ਬਾਹਰੋਂ ਲਿਆ ਆ
ਜੀ,
ਅਤੇ ਅਕਾਲੀ ਦਲ ਦਾ ਜਿਹੜਾ ਤੈਅ ਉਮੀਦਵਾਰ ਸੀ ਉਹ ਆਮ ਆਦਮੀ ਪਾਰਟੀ ਲੈ ਗਈ, ਉਹਨੂੰ ਹਲਕਾ ਇੰਚਾਰਜ ਬਣਾਤਾ, ਉੱਥੇ ਲੜੂਗਾ
ਜੀ।
ਅਤੇ ਅੰਮ੍ਰਿਤਪਾਲ ਵਾਲੀ ਤਿਰ ਅਜੇ ਤੱਕ ਤੈਅ ਨਹੀਂ ਕਰ ਪਾ ਰਹੀ, ਬੀਬੀ ਖਾਲੜਾ ਲੜਾਉਣਾ ਚਾਹੁੰਦੇ ਸੀ, ਉਹ ਤੋਂ ਬਾਅਦ ਇੱਕ ਦੋ ਨਾਮ ਹੋਰ ਸੀ, ਉਹ ਅਜੇ ਤੈਅ ਨਹੀਂ ਹੋਏ। ਅਤੇ ਨਵਾਂ ਪੁਨਰ ਸੁਰਜੀਤ ਅਕਾਲੀ ਦਲ ਅਜੇ ਇਹੀ ਸੋਚੀ ਜਾਂਦਾ ਕਿ ਆਪਾਂ ਅੰਮ੍ਰਿਤਪਾਲ ਵਾਲੇ ਉਮੀਦਵਾਰ ਨੂੰ ਸਮਰਥਨ ਕਰੀਏ ਜਾਂ ਨਾ ਕਰੀਏ, ਆਪ ਲੜੀਏ ਜਾਂ ਨਾ ਲੜੀਏ, ਉਹ ਇਸੇ ਦੁਵਿਧਾ 'ਚ ਹੈ। ਅਤੇ ਕਾਂਗਰਸ ਅਜੇ ਮੀਟਿੰਗਾਂ ਦੇ ਵਿੱਚ ਹੈ ਕਿ ਅਸੀਂ ਕਿਹਨੂੰ ਖੜਾ ਕਰਨਾ, ਬੀਜੇਪੀ ਅਜੇ ਡਿਸਾਈਡ ਨਹੀਂ ਕਰ ਪਾ ਰਹੀ। ਸੋ ਇਸ ਲਈ ਚੋਣ ਹੁਣ ਸਿਰ 'ਤੇ ਹੈ, ਸਰਗਰਮੀਆਂ ਵਧਾ ਬੈਠੇ ਸੀ, ਹੈ ਨਾ, ਪਰ ਉਮੀਦਵਾਰ ਅਜੇ ਤੈਅ ਕਰਨ ਨੂੰ ਲੈ ਕੇ ਜ਼ਿਆਦਾਤਰ ਦੁਵਿਧਾ ਨੇ। ਦੋ ਹੀ ਧਿਰਾਂ ਨੇ ਜਿਹਨਾਂ ਨੇ ਤੈਅ ਕੀਤਾ, ਸਭ ਤੋਂ ਪਹਿਲਾਂ ਸੁਖਬੀਰ ਬਾਦਲ ਜੀ ਨੇ ਉਮੀਦਵਾਰ ਐਲਾਨ ਦਿੱਤਾ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਜਿਹੜੀ ਆਪਾਂ ਕ੍ਰਿਕਟ ਦੀ ਗੱਲ ਕਰਦੇ ਸੀ, ਇੱਥੇ ਵਟਸਐਪ 'ਤੇ ਮੈਸੇਜ ਆਇਆ, ਕਹਿੰਦੇ ਕ੍ਰਿਕਟ 'ਚ ਪੋਲੀਟਿਕਸ ਬੜੀ ਭੈੜੀ ਹੋ ਜਾਂਦੀ ਹੈ, ਇੱਥੇ ਵਾਲੀ ਕ੍ਰਿਕਟ ਪੋਲੀਟਿਕਸ ਤੋਂ ਬਚੀ ਰਹੇ ਬਸ। ਇਹ ਬੜਾ ਇੰਪੋਰਟੈਂਟ ਪਹਿਲੂ ਹੈ ਇਹ ਵੀ, ਜਦੋਂ ਕੋਈ
ਜਦੋਂ ਕ੍ਰਿਕਟ ਕ੍ਰਿਕਟ ਦੀ ਗੱਲ ਕਿਉਂ ਕਰਦੇ ਹੋ ਵਿਜੇ ਜੀ, ਰਾਜਨੀਤੀ ਸ਼ਬਦ ਹੈ ਸਰ।
ਸਹੀ ਗੱਲ,
ਇਹ ਤਾਂ ਸ਼ਬਦ ਹੈ ਬਹੁਤ ਖਤਰਨਾਕ, ਖਾਸ ਕਰਕੇ ਜੇ ਆਪਣੇ ਬੰਦੇ ਦਾ ਜ਼ਿਆਦਾ ਜਾਣਦੇ ਆ ਕਿ ਹਾਂ ਇਹ ਸ਼ਬਦ ਕਿੰਨਾ ਖਤਰਨਾਕ, ਜਦੋਂ ਕਿ ਰਾਜਨੀਤੀ ਮਾੜੀ ਨਹੀਂ ਆ।
ਜੀ ਜੀ ਜੀ,
ਜੋ ਆਪਾਂ ਗੱਲ ਕਰ ਰਹੇ ਹਾਂ ਨਾ ਵਿਜੇ ਜੀ, ਇਹ ਸਾਰੀ ਵੀ ਰਾਜਨੀਤੀ ਹੈ।
ਯੈਸ,
ਰਾਜਨੀਤੀ ਮਾੜੀ ਨਹੀਂ ਹੈ, ਰਾਜਨੀਤੀ 'ਚ ਬੰਦੇ ਮਾੜੇ ਆ ਗਏ।
ਬਿਲਕੁਲ ਸਹੀ ਗੱਲ ਜੀ ਜੀ ਜੀ, ਜਿਹੜੇ ਇੰਟੈਂਟ ਆ, ਜਿਹੜਾ ਮਕਸਦ, ਕਿਹੜਾ ਮਕਸਦ ਲੈ ਕੇ ਬੰਦਾ ਆਉਂਦਾ, ਸੋ ਸਵਾਲ ਉੱਥੇ ਨੇ। ਦੀਪਕ ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ,
ਬਹੁਤ ਸ਼ੁਕਰੀਆ, ਧੰਨਵਾਦ,
ਥੈਂਕ ਯੂ,
ਸਤਿ ਸ਼੍ਰੀ ਅਕਾਲ।